राग गौड़ी पूर्वी महला पंजवा एक ओंकार सतगुर प्रसाद किन विद मिले गुसाई मेरे राम राय। वाहिगुरु जी का खालसा वाहिगुरु जी की फतेह। सतगुरु जी साजी नवा जी गुरु खालसा साहब संगे जी अंतरजामी सतगुरु अर्जुन देव महाराज साहब जी जदों अमृत रूप बाणी भाई गुरदास साहब जी के पासों लिखण की सेवा करा रहे सन उस वक्त भाई पुराणा जी गुरु महाराज साहब के प्रेमी गुरमुख सिख गुरु अर्जुन साहब के हर वक्त मृत वर्ती उन्होंने गुरु साहब अगे जेडे प्रश्न किए हैं ये दो शब्द आएंगे भाई पुराने जी दे प्रसाए करके गुरु साहब जी ने उच्चारण किए एक अगला शब्द एक ए शब्द तो गुरु महाराज साहब के पास सिख ने जिवें प्रश्न किए है वह भी तुकां विच ही आउणगे ते जिवें उत्तर दिते वह भी तुकां विच ही आउणगे राम राज शब्द द्वारा। राग गौड़ी अंदर है पूर्वी जाति है ये पूर्वी जिहड़ी है इसके पैर के हेठां एका लगा होया है एका जिहड़ा पूर्वी की पहली जाति है होर जातियां विच भी इन्हां दे कुछ भेद हनगे जिन्हां शब्दां दे केस विच कदे दो आउणगे कदे तीन आउणगे इन्हां दीआं जातियां विच भेद है। दूसरा एक इहदा कारण ते गौड़ी दे शब्द इन्ने लख पाठ इसका कीता जावे ते फिर इहदे करके जो इच्छा होवे ओह प्राप्त हो जांदी है आसा राग दे करोड़ा की गिनती नाल करने पेंदे जिथे अंग आउणगे विच जिहड़े गौड़ी दे आउंदे है ये महाराज साहिब लखां की गिनती नाल इन्हां दी प्राप्ति सिद्धी दसी है। ये कारण है महापुरख अभ्यासियां बुजुर्गां तों संतां महापुरखां ने यह निर्णय करके कृपा करके दस्या सी कि कमाई की बाबत जिक्र है जे हेठां पैरां दे अखर आउंदे अंग आउंदे हनगे जे आउण शब्द के मुकाबले ते ओह जिहड़े हुंदे हन ओह अपने गिनती के शब्द हुंदे है चाहे छोटे अखरां च आउंदे है चाहे बहुतियां च आउंदे है जिहड़े पैरां च आउंदे हनगे ये सार संगत जी कमाई की बाबत आ गया है इस विच करके हुण राग साहिब सतगुरु जी गौड़ी राग च पूर्वी जाति है जिसकी एक लख कमाउण करके जी सिद्धि प्राप्त होगी महला पंजवें पंजवें स्वरूप उच्चारण कर रहे है ये अमृतसर साहब वाले बाबे कृपाल सिंह जेडे बाबे हमीर सिंह के सेवक है उन्होंने भी प्रश्न किया महापुरखा ने जो कोई दसिया है वह कमाई का जिक्र दसिया है बाकी जाति का जेड़ा जिक्र है वह गौड़ी के पैर हेठ आवे तो फिर जाति का जिक्र है दूजी जाति है पूर्वी की या पहली जाति है इस शब्द के नाल जेड़ा आवे कमाई का जिक्र समझना है।
राग गौड़ी पूर्वी महला पंजवा एक ओंकार सतगुर प्रसाद किन विद मिले गुसाई मेरे राम राय।
परमेश्वर है ओंकार सारिया का प्रकाशक सतगुरां की कृपा करके प्राप्त हुंदा है। भाई पुराणा जी ने जो प्रश्न किए सन उन्हां नूं सतगुरु सच्चे पातशाह जी आप ही अमृत रूप शब्दों द्वारा बाणी दा जिवें सिद्धां दे परशां नूं कब नूं सुजुगता कब नूं सुमुक्ता किवें तुकां विच पा के उसे परशन नूं आप उच्चारण करदे हन
किन विद मिलै गुसाई मेरे राम राय।
राम राय दे रूप श्री गुरु अर्जुन देव महाराज साहब जी हे राम व्यापक रूप हे राम प्रकाश रूप हे रमंती राम हे सारिया दे जोगियां जिन्हां दे रमण योग प्रगट होण योग हे राय प्रकाश रूप राजा रूप हे मेरे सतगुरु पृथ्वी दे साईं केड़ी युति नाल परमेश्वर मिल सकदा है।
कोई ऐसा संत सहज सुखदाता
कोई ऐसा जा संत महात्मा होवे जिहदे चिड़ियां वासना सारिया शांत हो गई होण तां अंत सारिया शमन हो गई होण वासना जिन्हां दियां फिर ओ कैसा होवे सर्व
ਸਹਿਜ ਸੁਖ ਦਾਤਾ
ਸਹਿਜੇ ਸੁਖ ਸਰੂਪ ਨੂੰ ਆਪ ਪ੍ਰਾਪਤ ਕੀਤਾ ਹੋਵੇ ਉਹਨਾਂ ਨੂੰ ਦਾਤਾ ਹੋਵੇ
ਮੋਹ ਮਾਰਗ ਦੇ ਬਤਾਈ
ਉਹ ਮੇਰੇ ਤਾਈ ਮਹਾਰਾਜ ਪਰਮੇਸ਼ਰ ਦੀ ਪ੍ਰਾਪਤੀ ਦਾ ਮਾਰਗ ਰਸਤਾ ਜੋ ਭਗਤੀ ਸਹਿਜ ਗਿਆਨ ਹੈ ਉਹ ਕਿਰਪਾ ਕਰਕੇ ਬਤਾ ਦੇਵੇ ਦੱਸ ਦੇਵੇ
ਰਹਾਉ ਅੰਤਰ ਅਲਖ ਨਾ ਜਾਈ ਲਖਿਆ
ਸਰਗੁਰੂ ਸਾਹਿਬ ਜੀ ਕਹਿੰਦੇ ਹੇ ਗੁਰਸਿੱਖ ਰਹਾਉ ਬਿਸਰਾਮ ਦੇ ਕੇ ਅੰਦਰੇ ਹੀ ਹੈ ਭਾਈ ਉਹ ਪਰ ਗੁਰਾਂ ਤੋਂ ਬਗੈਰ ਅਲਖ ਹੈ ਬੜੇ ਲੋਕ ਯਤਨ ਕਰਦੇ ਹਨ ਪਰਮਾਣੂਆਂ ਦਾ ਪਰਮਾਣੂ ਬਹੁਤ ਸੂਖਮ ਚੀਜ਼ ਹੈ ਜੋ ਵੀ ਧਿਆਨ ਨਾਲ ਵੇਖ ਸਕਦੇ ਹੈ ਪਰ ਉਹ ਉਦੋਂ ਵੀ ਅਲਖ ਹੈ ਪਰਮਾਣੂਆਂ ਦੇ ਯੋਗੀਆਂ ਦੇ ਧਿਆਨ ਦਾ ਵਿਸ਼ਾ ਵੀ ਨਹੀਂ ਹੈ ਤੋ ਅੰਦਰ ਹੈ ਸਾਰਿਆਂ ਦੇ ਅਲੱਖ ਲਖਣ ਤੋਂ ਰਹਿ ਪਿਆ ਗੁਰਾਂ ਤੋਂ ਬਿਨਾ ਨਾ ਜਾਈ ਲਖਿਆ ਸ਼ਕਤੀ ਬਿਰਤੀ ਕਰਕੇ ਕਿਸੇ ਦੇ ਪਾਸੋਂ ਲਖਿਆ ਨਹੀਂ ਜਾਂਦਾ ਹੈ
ਵਿੱਚ ਪੜਦਾ ਹਉ ਮੈਂ ਪਾਈ
ਪੜਦਾ ਕਿਹੜਾ ਪਿਆ ਹੈ ਕਹਿੰਦੇ ਹਉਮੈ ਜਿਹੜੀ ਧਨ ਕਿਰਕਾ ਇੱਕ ਹੀ ਸੰਘ ਵਸ ਹੈ ਵਿੱਚ ਹਉਮੈ ਧੀਤ ਕਰਾਰੀ ਹਉਮੈ ਦਾ ਪੜਦਾ ਵਿੱਚ ਪਾਇਆ ਹੋਇਆ ਇਹ ਸੰਜੀਵਨ ਹੈ ਜਿਹੜਾ ਜੀਵ ਆਪਣੀ ਹੋਮੇ ਕਰਕੇ ਵੱਖਰਾ ਬਣ ਬੈਠਾ ਹੈ
ਮਾਇਆ ਮੂਹ ਸਭ ਜਗ ਸੋਇਆ
ਇਹ ਮਾਇਆ ਹੋਮੇ ਦਾ ਪੜਦਾ ਜੀਵ ਦੇ ਉੱਤੇ ਕਿਉਂ ਪਾਤ ਕਿਨ ਪਾਤਾ ਤਾਂ ਹਜ਼ੂਰ ਫਰਮਾਉਂਦੇ ਹਨ
ਮਾਇਆ ਮੂਹ ਸਭ ਜਗ ਸੋਇਆ
ਇੱਕ ਦੋ ਦੀ ਕੀ ਗੱਲ ਹੈ ਸਾਰਾ ਜਗਤ ਜਿੰਨਾ ਹੈ ਜੈਤ ਪੱਤੀ ਤੇ ਜਗ ਨਾਸ ਹੋਣ ਵਾਲਾ ਮਾਇਆ ਦੇ ਮੋਹ ਵਿੱਚ ਸਭ ਕੋਈ ਸੁੱਤਾ ਪਿਆ ਹੈ ਪਰਮਾਦੀ ਹੋ ਕੇ
ਇਹੋ ਭਰਮ ਕਹੋ ਕਿਉਂ ਜਾਈ
ਇਹ ਸਤਿਗੁਰੂ ਜਿਹੜਾ ਬ੍ਰਹਮ ਸਰੂਪ ਤੋਂ ਭਿੰਨ ਪੜਦਾ ਕਰਕੇ ਜੀਵ ਵੱਖੋ ਵੱਖਰੇ ਬਣ ਬੈਠੇ ਇਹ ਭਰਮ ਜਿਹੜਾ ਪਿਆ ਹੋਇਆ ਭੇਦ ਭਰਮ ਹੀ ਪਹਿਲਾਂ ਪੰਜ ਪ੍ਰਕਾਰ ਦਾ ਜੀਵ ਈਸ਼ ਦਾ ਜੜ ਈਸ਼ ਦਾ ਜੜ ਜੜ ਦਾ ਜੀਵ ਜੀਵ ਦਾ ਇਸ ਪ੍ਰਕਾਰ ਜਿਹੜਾ ਪੰਜ ਪ੍ਰਕਾਰ ਦਾ ਭੇਦ ਹੈ ਜੜ ਈ ਸਾਧਕਾਂ ਦਾ ਜੀਵ ਜੀਵ ਦਾ ਜੀਵ ਈਸ ਦਾ ਇਤਿਹਾਸਿਕ ਜਿਹੜਾ ਪੰਜ ਪ੍ਰਕਾਰ ਦਾ ਭੇਦ ਹੈ ਉਹ ਕਿਸ ਪ੍ਰਕਾਰ ਆਪ ਕਿਰਪਾ ਕਰੇ ਕਹੋ ਕਿਸ ਪ੍ਰਕਾਰ ਇਹ ਜਾਵੇ
ਏਕਾ ਸੰਤ ਇੱਕ ਤੋਂ ਗ੍ਰਹਿ ਵਸਤੇ
ਜਾਮੀ ਸੱਚੇ ਪਾਤਸ਼ਾਹ ਏਕਾ ਸੰਗਤ ਇੱਕ ਅੰਤਾ ਕਰਨ ਦੀ ਸਾਰਿਆਂ ਨੂੰ ਸੰਗਤ ਹੈ ਇੱਕੇ ਘਰ ਚ ਅੰਤਾ ਕਰਨ ਚ ਸਾਰੇ ਵਸਦੇ ਹੈ ਇੱਕੇ ਦੀ ਸੰਗਤ ਕੀ ਹੈ ਜੋ ਕੁਟਸਥ ਹੈ ਉਹਦੀ ਅੰਤਾ ਕਰਨ ਉਪਾਧੀ ਹੈ ਅਤੇ ਜਿਹੜਾ ਚਿਦਾਭਾਸ ਹੈ ਉਹਦਾ ਅੰਤਾ ਕਰਨ ਵਿਸ਼ੇਸ਼ਣ ਹੈ ਇਸ ਪ੍ਰਕਾਰ ਇੱਕੇ ਦੀ ਸੰਗਤ ਹੈ ਅੰਤਾ ਕਰਨ ਦੀ ਇੱਕ ਉਪਾਧੀ ਹੈ ਇੱਕ ਦੀ ਤੇ ਇੱਕ ਦਾ ਵਿਸ਼ੇਸ਼ਣ ਹੈ ਅੰਤਾ ਕਰਨ ਇਸ ਪ੍ਰਕਾਰ ਚਿਦਾਭਾਸ ਤੇ ਕੁਟਸਥ ਇੱਕੇ ਅੰਤਾ ਕਰਨ ਦੀ ਸੰਗਤ ਚ ਵਸਦੇ ਹਨ
ਮਿਲ ਬਾਤ ਨਾ ਕਰਤੇ ਭਾਈ
ਮਿਲਣ ਦੀ ਬਾਤ ਕਰਦੇ ਨੀ ਹੈ ਭਰਾਵੋ ਕਿਵੇਂ ਮਿਲਣ ਹੋ ਪਰਮੇਸ਼ਰ ਦੇ ਨਾਲ ਮਿਲਣ ਦੀ ਗੱਲ ਹੀ ਨੀ ਇਹ ਕਰਦੇ ਹਨ ਇਸੇ ਪ੍ਰਕਾਰ ਫਿਰ ਪੜੋ ਤੋਕੋ
ਏਕਾ ਸੰਗਤ ਇੱਕ ਤੇ ਗ੍ਰਹਿ ਵਸਤੇ
ਇੱਕ ਚੇਤਨ ਦੀ ਸੰਗਤ ਕਰਕੇ ਇੱਕੇ ਘਰ ਸਰੀਰ ਦੇ ਵਿੱਚ ਵਸਦੇ ਹਨ
ਮਿਲ ਬਾਤ ਨਾ ਕਰਤੇ ਭਾਈ
ਇਹ ਮਿਲਣ ਦੀ ਬਾਤ ਕਦੇ ਇਹ ਭਰਾਵੋ ਪੰਜੇ ਗਿਆਨ ਇੰਦਰੀਏ ਤੇ ਮਾਨੋ ਇੱਕ ਅੰਤ ਇਸ ਹਿਰਦੇ ਦੇ ਅੰਦਰ ਹੀ ਰਹਿੰਦੇ ਹਨ ਇਹ ਮਿਲਣ ਦੀ ਗੱਲ ਨਹੀਂ ਕਰਦੇ ਜਿਹੜੇ ਇੰਦਰੀ ਹਨ ਇਹ ਵੱਖੋ ਵੱਖਰੇ ਵਿਸ਼ਿਆਂ ਨੂੰ ਹਰਿਆ ਪਸ਼ੂ ਨੂੰ ਦੌੜਦੇ ਰਹਿੰਦੇ ਹੈ ਮਨ ਸੰਕਲਪਾਂ ਵੱਲ ਦੌੜਦਾ ਰਹਿੰਦਾ ਕਿਉਂ ਮਿਲਣ ਦੀ ਗੱਲ ਇੱਕ ਪਰਮੇਸ਼ਰ ਨਾਲ ਕਰਦੇ ਜੀ ਨਾ ਮਨ ਕਰਦਾ ਨਾ ਪੰਜੇ ਗਿਆਨ ਇੰਦਰੀਏ ਕਰਦੇ ਹਨ
ਏਕ ਵਸਤ ਬਿਨ ਪੰਚ ਦੋਹੇਲੇ
ਸੰਗਤ ਨੂੰ ਇੱਕੇ ਦੇਹ ਦੇ ਅੰਦਰ ਵਸਦੇ ਹੈ ਪਰ ਮਿਲਣ ਦੀ ਗੱਲ ਨਹੀਂ ਕਰਦੇ ਹਨ ਪਰਮੇਸ਼ਰ ਨਾਲ ਹਰਿਆ ਪਸ਼ੂਆਂ ਵੀ ਨੀ ਆਈ ਸਦਾ ਵਾਸਤੇ ਬਾਹਰ ਵਿਸ਼ਿਆਂ ਨੂੰ ਦੌੜਦੇ ਰਹਿੰਦੇ ਹਨ
ਏਕ ਵਸਤ ਬਿਨ ਪੰਚ ਦੋਹੇਲੇ
ਇੱਕ ਵਸਤੂ ਹੈ ਆਤਮਾ ਆਨੰਦ ਸਰੂਪ ਉਸ ਤੋਂ ਬਗੈਰ ਇਹ ਪੰਜੇ ਜਿਹੜੇ ਗਿਆਨ ਇੰਦਰੀ ਹੈ ਇਹ ਵੀ ਦੋਹੇਲੇ ਦੁਖੀ ਹੋ ਰਹੇ ਹੈ ਰੂਪ ਨੂੰ ਅੱਖੀ ਵੇਖਣ ਵਜੀਆਂ ਦਾ ਰੰਗ ਤਮਾਸੇ ਉਸ ਤੇ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ ਸਵਾਦੀ ਜੀਵ ਨਾ ਲੱਗੀ ਹੈ ਰਜੀਆ ਕਰ ਭੋਗ ਬਲਾਸੇ ਇਸ ਪ੍ਰਕਾਰ ਨਕਨ ਰਜਿਆ ਵਾਸ ਲੈ ਦੁਰਗੰਧ ਵਾਸਤੇ ਸਵਾਦੀ ਜੀਵਨ ਰਜਿਆ ਕਰ ਭੋਗ ਬਲਾਸੇ ਇਸ ਪ੍ਰਕਾਰ ਦੀ ਇਹਨਾਂ ਇੰਦਰੀਆਂ ਦੀ ਹਾਲਤ ਹੈ ਇੱਕ ਚੇਤਨ ਰੂਪੀ ਵਸਤੂ ਦੀ ਸਿਖਿਆ ਤੋਂ ਬਿਨਾਂ ਇਹ ਪੰਜੇ ਦੁਖੀ ਹੋ ਰਹੇ ਹਨ।
ਉਹ ਵਸਤ ਅਗੋਚਰ ਠਾਈ,
ਉਹ ਭਾਈ ਵਸਤੂ ਜਿਹੜੀ ਹੈ ਅਗੋਚਰ ਇੰਦਰੀਆਂ ਦੇ ਵਿਸ਼ੇ ਹੈ। ਠਾਈ ਅੰਤਾ ਕਰਨ ਦੇ ਅੰਦਰ ਹੀ ਅਚੇਤਨ ਆਧਾਰ ਰੂਪ ਅਧਿਸ਼ਟਾਨ ਸਰੂਪ ਹੈ, ਹੈ ਸਾਰਿਆਂ ਦੇ ਅੰਦਰ ਠਹਿਰਾਈ ਹੋਈ ਟਿਕਾਈ ਹੋਈ ਅੰਤਾ ਕਰਨ ਦੇ ਅੰਦਰ ਹੈ ਅਤੇ ਹੈ ਅਗੋਚਰ ਇਹਨਾਂ ਇੰਦਰੀਆਂ ਦੇ ਮਨ ਆਦਿਕਾਂ ਦੇ ਵੀ ਇਹ ਵਿਸ਼ੇ ਹੈ। ਉਹ ਜਿਹੜੀ ਚੇਤਨ ਹੈ, ਚੇਤਨਤਾ ਹੈ, ਉਸ ਦੀ ਸੱਤਾ ਨਾਲ ਹੀ ਮਨ ਸੰਕਲਪ ਉਠਾਉਂਦਾ, ਉਹਦੀ ਸੱਤਾ ਨਾਲ ਇੰਦਰੀਏ ਸਾਰੇ ਪਦਾਰਥਾਂ ਨੂੰ ਆਪੋ ਆਪਣੇ ਵਿਸ਼ਿਆਂ ਨੂੰ ਗ੍ਰਹਿਣ ਕਰਦੇ ਹੈ। ਪਰ ਹੈ ਅਗੋਚਰ ਉਹ ਇੱਕ ਵਸਤੂ ਤੇ ਠਾਈ ਹੈ ਰੂਪੇ ਰੂਪੀ ਥਾਂ ਦੇ ਅੰਦਰ ਹੀ ਸਾਰਿਆਂ ਦੇ, ਪਰ ਉਸ ਤੋਂ ਬਗੈਰ ਸਾਰੇ ਸਾਧ ਸੰਗਤ ਜੀ ਠਠਿੰਦਰੇ ਪਏ ਹੈ, ਗਿਆਤ ਨੀ ਇਹਨਾਂ ਤੇ ਕਿਸੇ ਪ੍ਰਕਾਰ ਦੀ ਹੈ।
ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ,
ਜਿਸ ਪਰਮੇਸ਼ੁਰ ਨੂੰ ਸੰਸਾਰ ਰੂਪੀ ਘਰ ਬਣਾਇਆ, ਸਰੀਰ ਰੂਪੀ ਘਰ ਬਣਾਇਆ ਹੈ, ਉਸੇ ਪਰਮੇਸ਼ੁਰ ਨੇ ਇਹ ਸਾਧ ਸੰਗਤ ਜੀ ਆਸਾਂ ਦੇ ਸਾਰੇ ਤਖਤੇ ਹਨ ਅਤੇ ਅਜੇ ਵਿਹਾਰ ਦਾ ਕੁੰਡਾ ਹੈ ਤੇ ਅਗਿਆਨ ਦਾ ਜਿੰਦਰਾ ਹੈ। ਇਸ ਪ੍ਰਕਾਰ ਜਿਸ ਨੇ ਘਰ ਸਰੀਰ ਬਣਾਇਆ ਉਹਨੇ ਅਗਿਆਨ ਰੂਪੀ ਜਿੰਦਰਾ ਲਾ ਦਿੱਤਾ ਹੈ।
ਕੁੰਜੀ ਗੁਰ ਸਭ ਪਾਈ,
ਕੁੰਜੀ ਗੁਰ ਸਭ ਪਾਈ, ਕੁੰਜੀ ਗੁਰੂ ਸਾਹਿਬ ਨੂੰ ਸੌਂਪੀ ਹੈ ਕਿ ਮਹਾਰਾਜ ਤੁਸੀਂ ਖੋਲ ਸਕਦੇ ਹੋ, ਹੋਰ ਨੀ ਕੋਈ ਖੋਲ ਸਕਦਾ। ਯੋਗਾ ਵਿਆਸੀ ਜਨ ਜਿਹੜੇ ਹਨ, ਇਹ ਜਿਹੜੇ ਹਨ, ਇਹ ਵੀ ਪੰਜਾਂ ਕੋਸ਼ਾਂ ਦਾ ਇੱਕ ਕੋਠਾ ਬਣਿਆ ਹੋਇਆ ਹੈ। ਇਹਦੇ ਵਿੱਚ ਜਿਹੜੀ ਮਟੀਲੀ ਜੀ ਉੱਤੋਂ ਬਣੀ ਹੋਈ ਹੈ ਦਸਵੇਂ ਦੁਆਰ ਦੀ, ਇਹ ਉੱਤੋਂ ਗੁੰਬਜ ਬਣਿਆ ਹੋਇਆ ਹੈ। ਇਹਦੇ ਅੰਦਰ ਯੋਗਾ ਵਿਆਸ ਜਨ ਜਾਣਦੇ ਹੈ ਕਿ ਯੋਗਾ ਵਿਆਸ ਜੁਗਤੀ ਦੁਆਰਾ ਕੁੰਜੀ ਦੁਆਰਾ ਇਹ ਜਿਹੜੇ ਚੱਕਰ ਹਨਗੇ, ਇਹ ਚੱਕਰਾਂ ਰੂਪੀ ਜਿੰਦਰਾ ਲੱਗਾ ਹੋਇਆ ਹੈ ਇਹਦੇ ਵਿੱਚ। ਇਹ ਚੱਕਰਾਂ ਨੂੰ ਖੁੱਲਦੇ ਨਹੀਂ ਐਵੇਂ ਯੋਗਾ ਵਿਆਸ ਤੋਂ ਬਗੈਰ। ਇਸ ਪ੍ਰਕਾਰ ਜਿਹੜੀ ਯੋਗਾ ਵਿਆਸ ਦੀ ਜੁਗਤੀ ਹੈ, ਕੁੰਜੀ ਹੈ, ਇਹ ਗੁਰਾਂ ਦੇ ਪਾਸ ਹੀ ਹੈ। ਇਸੇ ਪ੍ਰਕਾਰ ਸਰੀਰ ਤਾਂ ਛੱਤ ਹੈ ਤੇ ਮਨ ਕੋਠਾ ਬਣਿਆ ਵਿਚਾਰ ਦਾ, ਜਿਵੇਂ ਕੋਠੇ ਨੂੰ ਛੱਤ ਢੱਕੀ ਰੱਖਦੀ ਹੈ, ਇਹਨੇ ਸਰੀਰ ਨੀ ਇਸ ਮਨ ਨੂੰ ਅੰਦਰ ਹੀ ਢੱਕ ਛੱਡਿਆ ਹੈ, ਇਹਨੂੰ ਸੂਝ ਨੀ ਹੈ। ਜਿਵੇਂ ਆਪਣੇ ਹੀ ਕੋਠੇ ਨੂੰ ਹਨੇਰਾ ਹੀ ਵਿਸ਼ਾ ਕਰਦਾ ਤੇ ਹਨੇਰਾ ਹੀ ਉਹਦਾ ਜਿਹੜਾ ਕੋਠਾ ਉਹ ਉਹਦਾ ਕਾਰਨ ਹੁੰਦਾ, ਇਵੇਂ ਜਿਹੜਾ ਸਰੀਰ ਹੈ ਇਹੋ ਹੀ ਮਨ ਦੇ ਅੰਦਰ, ਇਹ ਮਨ ਜਿਹੜਾ ਇਸ ਸਰੀਰ ਦਾ ਕਾਰਨ ਹੈ। ਮਨ ਤੇ ਉਪਜੇ ਮਨਮਾਏ ਸਮਾਏ ਅਤੇ ਇਸੇ ਨੂੰ ਇਹ ਆਪਣੇ ਆਪ ਨੂੰ ਢੱਕੀ ਬੈਠਾ, ਇਸ ਪ੍ਰਕਾਰ ਦੀ ਹਾਲਤ ਹੈ। ਜਾਂ ਪੰਜ ਕੋਹ ਜਿਹੜੇ ਹਨ ਇਹ ਸਾਧ ਸੰਗਤ ਜੀ ਸਕੀਰ ਹਨਗੇ ਅਤੇ ਜਿਹੜੀਆਂ ਆਪਣੇ ਦੇਹ ਦੇ ਅੰਦਰ ਨਾੜੀਆਂ ਹਨਗੀਆਂ, ਇਹ ਸਾਧ ਸੰਗਤ ਜੀ ਕੜੀਆਂ ਵੀ ਨਹੀਂ ਆਈ ਹਨਗੀਆਂ ਤੇ ਦੇਹ ਅਭਿਆਸ ਵੀ ਵੱਡੀ ਭਾਰੀ ਲਟੈਣ ਪਈ ਹੋਈ ਹੈ। ਇਸ ਪ੍ਰਕਾਰ ਤਨ ਦਾ ਅਭਿਆਸ ਹੈ ਜਿਹੜਾ, ਇਹ ਛੱਤ ਪਈ ਹੋਈ ਹੈ, ਇਹ ਛੱਤ ਦੇ ਅੰਦਰ ਆਸਾਂ ਦੇ ਸਾਰੇ ਤਖਤੇ ਜਿਹੜੇ ਹੋਏ ਹੈ ਅਤੇ ਇਸ ਪ੍ਰਕਾਰ ਇਹਨਾਂ ਦੇ ਤਾਂ ਹੀ ਅਗਿਆਨ ਦਾ ਜਿੰਦਰਾ ਲੱਗਾ ਹੋਇਆ ਹੈ। ਗੁਰੂ ਸਾਹਿਬ ਦੇ ਪਾਸ ਕੁੰਜੀ ਬ੍ਰਹਮ ਵਿਦਿਆ ਦੀ ਹੈ, ਪਰਮੇਸ਼ਰ ਨੂੰ ਸੰਤਨਾ ਕੀਤੀ ਹੈ।
ਅਨਕ ਉਪਾਲ ਕਰੇ ਨਹੀਂ
ਪਾਵੇ, ਯਤਨ ਕਰ ਲਵੇ ਪੁਰਖ ਨਹੀਂ ਕਿਸੇ ਪ੍ਰਕਾਰ ਪਾ ਸਕਦਾ।
ਬਿਨ ਸਤਗੁਰ ਸਰਣ ਆਈ,
ਸਤਗੁਰੂ ਸਾਹਿਬ ਦੀ ਸਰਨ ਪਈ ਤੋਂ ਬਗੈਰ ਮਨ ਕੋਠਾ ਤਨ ਛੱਤ, ਨਾਨਕ ਗੁਰਬਨ ਤਾਗ ਨੋਗੜਾ, ਗੁਰ ਕੁੰਜੀ ਪਾਹੂ ਨਿਗਲ ਅਗਰ ਮੈਂ ਕੁੰਜੀ ਹੱਥ, ਨਾਨਕ ਗੁਰ ਕਾ ਮਨ ਕਾ ਤਾਗ ਨੋਗੜੇ ਅਗਰ ਮੈਂ ਕੁੰਜੀ ਹੱਥ, ਗੁਰੂ ਸਾਹਿਬ ਤੋਂ ਬਗੈਰ ਹੋਰ ਕੋਈ ਖੋਲ ਨਹੀਂ ਸਕਦਾ ਇਸ ਨੂੰ।
ਅਨਕ ਉਪਾਵ ਕਰੇ ਨਹੀਂ ਪਾਵੇ,
ਯਤਨ ਕਰ ਲੇ, ਯੋਗਾ ਅਭਿਆਸ ਕਰ ਲਵੇ, ਸਾਧਨ ਕਰ ਲਵੇ ਅਤੇ ਵਿਰਾਗ ਵਿਵੇਕ ਸਾਧਨ ਸਿੱਖ ਲਵੇ, ਤੇ ਕਿਸੇ ਪ੍ਰਕਾਰ ਪਾ ਨਹੀਂ ਸਕਦਾ ਆਤਮ ਰੂਪੀ ਵਸਤੂ ਨੂੰ ਅੰਦਰੋਂ।
ਬਿਨ ਸਤਗੁਰ ਸਰਣ ਆਈ,
ਸਤਗੁਰੂ ਸਾਹਿਬ ਦੀ ਸ਼ਰਨ ਤੋਂ ਬਗੈਰ ਇਹ ਭਰਮ ਰੂਪੀ ਜਿੰਦਾ ਲੱਗਾ ਹੋਇਆ, ਦੇਹ ਅਭਿਆਸ ਦੇ ਤਖਤੇ ਅੜੇ ਹੋਏ ਹਨ। ਇਸ ਪ੍ਰਕਾਰ ਸਤਿਗੁਰੂ ਦੀ ਕਿਰਪਾ ਤੋਂ ਬਗੈਰ ਪ੍ਰਾਪਤ ਨਹੀਂ ਹੋ ਸਕਦਾ।
ਜਿਨ ਕੇ ਬੰਧਨ ਕਾਟੇ ਸਤਿਗੁਰ,
ਸਤਿਗੁਰੂ ਸੱਚੇ ਪਾਤਸ਼ਾਹ ਨੂੰ ਭਾਈ ਕਿਰਪਾ ਕਰਕੇ ਤੁਹਾਡੇ ਉੱਤੇ ਮੇਹ ਦਿੱਤੇ ਹਨ।
ਤਿੰਨ ਸਾਧ ਸੰਗਤ ਲਿਵ ਲਾਈ,
ਉਹਨਾਂ ਨੂੰ ਸਤਸੰਗ ਦੇ ਮਿਲ ਕਰਕੇ ਪਰਮੇਸ਼ਰ ਚ ਲਿਵ ਲਾਉਣਾ ਕੀਤੀ ਹੈ, ਬਿਰਤੀ ਜੋੜਨਾ ਕੀਤੀ ਹੈ।
ਪੰਜ ਜਣਾ ਮਿਲ ਮੰਗਲ ਗਾਇਆ,
ਉਹਨਾਂ ਦੇ ਪੰਜੇ ਜਣ ਜਿਹੜੇ ਸਬਦ ਸਪਰਸ਼ ਰੂਪ ਰਸ ਗੰਧ ਦਿਸ਼ਾ ਚ ਦੌੜਨ ਵਾਲੇ ਇੰਦਰੇ ਸੀ, ਅੱਖਾਂ ਨਾਲ ਦਰਸ਼ਨ ਕਰਨ ਲੱਗ ਗਏ, ਕੰਨਾਂ ਨਾਲ ਸੁਣਨ ਲੱਗ ਗਏ, ਰਸਨਾ ਨਾਲ ਗੁਣ ਗਾਉਣ ਲੱਗ ਗਏ, ਪੈਰਾਂ ਨਾਲ ਸਤਸੰਗ ਚੱਲਣ ਲੱਗ ਗਏ। ਇਉਂ ਪੰਜ ਗਿਆਨ ਇੰਦਰੀਆਂ ਜਿਨ੍ਹਾਂ ਨੂੰ ਮਿਲ ਕਰਕੇ ਮੰਗਲਾਚਾਰ ਨੂੰ ਗਾਉਣਾ ਕੀਤਾ। ਪੰਜ ਜੋ ਕੌਣ ਸੰਤ ਮੁਖੀ, ਜਿਨ੍ਹਾਂ ਨੂੰ ਪੰਜੇ ਕਾਮ ਕ੍ਰੋਧ ਜਿੱਤੇ ਹੋਏ ਹੈ, ਪੰਜੇ ਵਿਸ਼ੇ ਰੋਕੇ ਹੋਏ ਹੈ, ਉਹਨਾਂ ਪੰਜ ਮੁਖੀ ਜਿਨ੍ਹਾਂ ਸੰਤਾਂ ਨਾਲ ਮਿਲ ਕਰਕੇ ਜਦੋਂ ਮੰਗਲ ਨੂੰ ਗਾਉਣਾ ਕੀਤਾ, ਪੰਜ ਜਿਨ੍ਹਾਂ ਦੇ ਕੁੱਤ ਪਾਉਣਾ ਮੰਨਣਾ, ਇੱਕ ਸਰਵਣ ਤੇ ਇੱਕ ਮੰਨਣ ਤੇ ਨਿਭਿਆਸਨ, ਇੱਕ ਭਗਤੀ ਕਰਨੀ, ਇਹ ਪੰਜ ਜਿਨ੍ਹਾਂ ਸੰਤਾਂ ਦੇ ਵਿੱਚ ਪ੍ਰਧਾਨ ਗੁਣ ਹਨ, ਉਹਨਾਂ ਨਾਲ ਮਿਲ ਕਰਕੇ ਮੰਗਲ ਪਰਮੇਸ਼ਰ ਦੇ ਜਸ ਨੂੰ ਗਾਉਣਾ ਕੀਤਾ।
ਹਰ ਨਾਨਕ ਭੇਦ ਨਾ ਭਾਈ,
ਸਤਿਗੁਰੂ ਜੀ ਕਹਿੰਦੇ ਹਰੀ ਦਾ ਤੇ ਉਹ ਪਰਪਕ ਚੇਤਨ ਦਾ ਕੋਈ ਫਰਕ ਨਹੀਂ, ਕੋਈ ਵਿਰੂਪ ਹੋ ਜਾਂਦੇ ਹਨ, ਉਲਟ ਕਰਕੇ ਫਰਕ ਨਹੀਂ ਰਹਿੰਦਾ ਹੈ। ਸਾਖੀ ਚੇਤਾ ਕੇਵਲ ਨਿਰਗੁਣਾਸਤਿ, ਇੱਕੋ ਹੀ ਜੋਤ ਸਰੂਪ ਹੈ, ਇਸ ਪ੍ਰਕਾਰ ਫਰਕ ਨਹੀਂ ਕੋਈ ਰਹਿੰਦਾ ਭਾਈ, ਇੱਕੋ ਹੀ ਰੂਪ ਹੋ ਜਾਂਦੇ ਹਨ। ਜਿਨ ਜਾਤਾ ਸੋ ਤੁਸੀਂ ਜਿਹਾ ਅਦ ਨਿਰਮਾਇਲ ਸੀਸ ਦੇਹਾ। ਜਦੋਂ ਪੰਜਾਂ ਗਿਆਨ ਇੰਦਰੀਆਂ ਨਾਲ ਮਿਲ ਕਰਕੇ ਸੰਤ ਜਨਾਂ ਨਾਲ ਮਿਲ ਕੇ, ਪੰਜ ਜੋ ਸ੍ਰੇਸ਼ਟ ਜਨਾਂ ਨਾਲ ਸੰਤਾਂ ਨਾਲ ਮਿਲ ਕੇ ਮੰਗਲ ਨੂੰ ਗਾਉਣਾ ਕੀਤਾ, ਹਰੀ ਜੇ ਭੇਦਤਾ ਹੋ ਗਈ, ਕੋਈ ਫਰਕ ਨਹੀਂ ਰਿਹਾ, ਇਸ ਪ੍ਰਕਾਰ ਹੈ ਭਾਈ ਏਕਤਾ ਹੋ ਗਈ।
ਮੇਰੇ ਰਾਮ ਰਾਏ ਇਨ ਵਿਦ ਮਿਲੇ ਗੁਸਾਈ,
ਹੇ ਮੇਰੇ ਰਾਮ ਰਾਏ ਦੇ ਪਿਆਰੇ ਭਾਈ ਪਾਰੋ ਭਾਈ ਪੁਰਾਣਾ ਜੀ, ਇਸ ਪ੍ਰਕਾਰ ਪ੍ਰਿਥਵੀ ਦਾ ਮਾਲਕ ਪਰਮੇਸ਼ਰ ਮਿਲਦਾ ਹੈ।
ਸਹਿਜ ਭਇਆ ਭ੍ਰਮ ਖਿਨ ਮਹਿ ਨਾਠਾ,
ਉਹਨਾਂ ਨੂੰ ਸਹਿਜ ਨਾ ਔਂਕੜ ਦੇ ਨਾਲ ਗਿਆਨ ਦਾ ਵਾਚਕ ਹੈ, ਸਰੂਪ ਦਾ ਵਾਚਕ ਵੀ ਕਈ ਥਾਈ ਹੁੰਦਾ, ਸੁਭਾਅ ਦਾ ਨਾਂ ਵੀ ਕਈ ਥਾਈ ਹੁੰਦਾ, ਕਹਿ ਕਵੀ ਦਾ ਔਂਕੜ ਸਹਿਜ ਨਾ ਜਾਈ, ਉੱਥੇ ਵੀ ਔਂਕੜ ਨਾਲ ਸੁਭਾਅ ਦਾ ਨਾਂ, ਉੱਥੇ ਇੱਥੇ ਸਹਿਜ ਦਾ ਨਾਮ ਗਿਆਨ ਦਾ ਨਾਮ ਹੈ। ਸਹਿਜ ਭਇਆ,
ਸਹਿਜ ਭਇਆ ਭ੍ਰਮ ਖਿਨ ਮਹਿ ਨਾਠਾ,
ਸਹਿਜ ਗਿਆਨ ਪ੍ਰਾਪਤ ਹੋ ਗਿਆ, ਭਰਮ ਖਿਨ ਵਿੱਚ ਹੀ ਨੱਸ ਗਿਆ, ਨੱਠ ਗਿਆ।
ਮਿਲ ਜੋਤੀ ਜੋਤ ਸਮਾਈ,
ਜੋਤੀ ਜੋ ਪਰਤਕ ਜੋਤ ਸੀ, ਉਹ ਜੋਤੀ ਅਦੈਤ ਆਨੰਦ ਦੇ ਵਿੱਚ ਗੁਰਾਂ ਦੇ ਉਪਦੇਸ਼ ਨਾਲ ਮਿਲ ਕਰਕੇ ਭੇਦ ਹੋ ਗਈ।
ਰਹਾਉ ਦੂਜਾ,
ਦੂਜੇ ਰਹਾਉ ਚ ਉਤਰ ਦਿੱਤਾ ਹੈ।